ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੁਧ ਰਾਖ ਲਏ ਹਰ ਜੀਉ ਹਰਨਾਖ ਸਮਾਰ ਪਚਾਇਆ ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੁਧ ਰਾਖ ਲਏ ਹਰ ਜੀਉ ਹਰਨਾਖ ਸਮਾਰ ਪਚਾਇਆ ਗੁਰਮੁਖ ਨੋ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੁਗ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠ ਕੇ ਗੁਰੂ ਕੀ ਕਿਰਪਾ ਦਾ ਸਦਕਾ ਆਪਣੇ ਅੰਤਰ ਆਤਮੇ ਨੂੰ ਗੁਰੂ ਸ਼ਬਦ ਵਿੱਚ ਜੋੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਭਗਤ ਕਬੀਰ ਸਾਹਿਬ ਨੇ ਬਾਣੀ ਵਿੱਚ ਦੋ ਸਲੋਕ ਕਹੇ, ਕਬੀਰ ਇਹ ਤਨ ਜਾਏਗਾ ਸਕੋ ਤੇ ਲੇਹੋ ਬਹੋਰ ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋਰ। ਕਹਿਣ ਲੱਗੇ ਇਸ ਤਨ ਨੇ ਬਿਨਸ ਜਾਣੈ, ਜੇ ਤੇਰੀ ਆਪਣੀ ਕੋਈ ਸਮਰੱਥਾ ਆਪਣੀ ਕੋਈ ਤਾਕਤ ਹੈ ਤੇ ਇਹਨੂੰ ਬਚਾ ਲੈ। ਸਕੋ ਤੇ ਲੇਹੋ ਬਹੋਰ, ਅੱਗੇ ਬਚਨ ਕਿਹਾ ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ, ਇੱਥੇ ਲੱਖਾਂ ਕਰੋੜਾਂ ਵਾਲੇ ਖਾਲੀ ਹੱਥ ਚਲੇ ਗਏ। ਫਿਰ ਅਗਲਾ ਬਚਨ ਨਾਲ ਹੀ ਕਿਹਾ, ਕਹਿਣਗੇ ਕਬੀਰ ਇਹ ਤਨ ਜਾਏਗਾ ਕਵਨੇ ਮਾਰਗ ਲਾਏ, ਇਸ ਤਨ ਨੇ ਬਿਨਸ ਜਾਣਾ, ਇਹਨੂੰ ਕਿਸੇ ਮਾਰਗ ਤੇ ਰਸਤੇ ਤੇ ਲਾ। ਤੇ ਪੁੱਛਿਆ ਭਗਤ ਜੀ ਕਿਸ ਰਸਤੇ ਤੇ ਲਾਈਏ, ਸ਼ਬਦ ਵਰਤਿਆ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ, ਤੂੰ ਗੁਰੂ ਕੀ ਸੰਗਤ ਕਰਿਆ ਕਰ ਪਰਮੇਸ਼ਵਰ ਦੇ ਗੁਣਾਂ ਨੂੰ ਗਾ, ਇਸ ਜੀਵਨ ਨੂੰ ਇਸ ਮਾਰਗ ਤੇ ਲਾ। ਇਵੇਂ ਤਾਂ ਬੇਨਤੀ ਆਰੰਭਤਾ ਵਿੱਚ ਕਹਿ ਰਿਹਾ ਕਿ ਆਪਾਂ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਅੰਤਰ ਆਤਮੇ ਮਨ ਨੂੰ ਗੁਰੂ ਦੇ ਮਾਰਗ ਤੇ ਲਾ ਰਹੇ ਹਾਂ। ਤੇ ਤਾਂ ਹੀ ਬਾਣੀ ਵਿੱਚ ਇੱਕ ਬਚਨ ਆਉਂਦਾ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿਣ ਲੱਗੇ ਸਤ ਸੰਗਤ ਤੋਂ ਬਿਨਾਂ ਕਦੀ ਹਿਰਦੇ ਵਿੱਚ ਰੱਬੀ ਭਾਵਨਾ ਜਨਮ ਨਹੀਂ ਲੈਂਦੀ, ਰੱਬੀ ਪ੍ਰੇਮ ਜਨਮ ਨਹੀਂ ਲੈਂਦਾ। ਪਾਪ ਬਿਨ ਭਗਤ ਨਾ ਹੋਏ ਤੇਰੀ, ਭਾਵਨਾ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਕਹਿ ਰਵਿਦਾਸ ਇੱਕ ਬੇਨਤੀ ਹਰਸੋਂ ਪੈਦ ਰਾਖੋ, ਰਾਧਾ ਰਾਮ ਮੇਰੀ। ਆਓ ਗੁਰੂ ਚਰਨਾਂ ਵਿੱਚ ਬੈਠੇ ਹੋ, ਬਹੁਤ ਸੁਭਾਗੇ ਹੋ, ਅੱਜ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪ੍ਰਕਾਸ਼ਮਾਨ ਹੁੰਦਿਆਂ ਜੋ ਪਵਿੱਤਰ ਹੁਕਮਨਾਮਾ ਮਨੁੱਖਤਾ ਦੇ ਭਲੇ ਲਈ ਬਖਸ਼ਿਸ਼ ਕੀਤਾ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 637 ਅਤੇ 638 ਅੰਗ ਤੇ ਸੁਸ਼ੋਭਿਤ ਬਚਨ ਹੈ। ਸੋਰਠ ਰਾਗ ਅੰਦਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੂੰ ਭੱਟਾ ਨੇ ਕਿਹਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਉਸ ਮਾਲਕ ਪਿਆਰੇ ਦੇ ਅੰਮ੍ਰਿਤ ਬੋਲ ਨੇ ਬੜੀ ਸ਼ਰਧਾ ਭਾਵਨਾ ਨਾਲ ਇਕਾਗਰਤਾ ਦੇ ਨਾਲ ਸ਼ਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਰਠ ਰਾਗ ਅੰਦਰ, ਸੋਰਠ ਮਹੱਲਾ ਤੀਜਾ, ਸੋਰਠ ਰਾਗ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦਾ ਬਚਨ ਹੈ। ਪਹਿਲੇ ਘਰ ਵਿੱਚ ਉਚਾਰਨ ਕੀਤਾ ਤੇ ਘਰ ਦਾ ਸੰਬੰਧ ਰਾਗ ਨਾਲ ਗਾਉਣ ਨਾਲ ਹੈ, ਤੇ ਅੱਗੇ ਇੱਕ ਸ਼ਬਦ ਵਰਤਿਆ ਤੇ ਤੁਕੀ। ਤੇ ਤੁਕੀ ਦਾ ਭਾਵ ਹੈ ਇਹ ਸ਼ਬਦਾਂ, ਇਸ ਸ਼ਬਦ ਦੇ ਅੰਦਰ ਜਿਹੜੇ ਬੰਦ ਨੇ ਉਹ ਤਿੰਨ ਤਿੰਨ ਤੁਕਾਂ ਵਾਲੇ ਨੇ। ਆਪ ਜੀ ਨੂੰ ਬਾਣੀ ਵਿੱਚ ਦੋ ਪਦੇ, ਚੌ ਪਦੇ ਇਹ ਅੰਮ੍ਰਿਤ ਬੋਲ ਮਿਲਣਗੇ। ਇੱਥੇ ਤੇ ਤੁਕੀ ਦਾ ਭਾਵ ਤਿੰਨ ਤੁਕਾਂ ਵਾਲਾ ਬੰਦ ਹੈ, ਤੇ ਅੱਗੇ ਫਿਰ ਮੰਗਲ ਉਚਾਰਨ ਕੀਤਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ। ਉਂਝ ਯਾਦ ਰੱਖੋ ਇਹ ਗੱਲ, ਗੁਰਮੁਖ ਵਿਦਵਾਨ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਅੰਦਰ 524 ਵਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਆਉਂਦਾ। ਮਹਾਰਾਜ ਨੇ ਬਾਰ ਬਾਰ ਦਰਜ ਕੀਤਾ ਤਾਂ ਕਰਕੇ ਕਿ ਤੂੰ ਕਿਸੇ ਰਾਗ ਵਿੱਚ ਅੰਮ੍ਰਿਤ ਬਾਣੀ ਪੜ੍ਹੇ, ਕਿਸੇ ਗੁਰੂ ਸਾਹਿਬਾਨ ਦਾ ਬਚਨ ਪੜ੍ਹੇ, ਕਿਸੇ ਭਗਤ ਸਾਹਿਬਾਨ ਦਾ ਬਚਨ ਪੜ੍ਹੇ। ਆਰੰਭਤਾ ਵਿੱਚ ਇਹ ਸ਼ਬਦ ਇਹ ਮੰਗਲ ਦੇ ਰੂਪ ਵਿੱਚ ਉਚਾਰਨ ਕਰ ਦਿੱਤਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਇਹ ਭੁੱਲੀ ਨਾ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ।
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਆ, ਕਹਿੰਦੇ ਹੇ ਪਰਮਾਤਮਾ ਵਾਹਿਗੁਰੂ, ਜਿਹੜੇ ਤੇਰੇ ਭਗਤ ਨੇ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ। ਹੇ ਪ੍ਰਭੂ ਪਰਮਾਤਮਾ, ਤੂੰ ਆਪਣੇ ਭਗਤਾਂ ਦੀ ਪੈਜ ਸਦੀਵ ਹਰ ਵੇਲੇ ਰੱਖਦਾ ਆ ਰਿਹਾ। ਤੇ ਪੁੱਛਿਆ, ਮਹਾਰਾਜ ਕਦੋਂ ਤੋਂ ਭਗਤ ਦੀ ਇੱਜ਼ਤ ਪੱਤ ਰੱਖਦਾ ਪਰਮਾਤਮਾ? ਕਹਿਣ ਲੱਗੇ, ਧੁਰ ਤੂੰ ਰੱਖਦਾ ਆਇਆ। ਧੁਰ ਦਾ ਅਰਥ ਹੈ ਮੁੱਢ ਤੋਂ ਲੈ ਕੇ, ਆਰੰਭਤਾ ਤੋਂ ਲੈ ਕੇ, ਜਦੋਂ ਦੀ ਜਗਤ ਦੀ ਰਚਨਾ ਹੋਈ ਤੇ ਭਗਤੀ ਕਰਨ ਵਾਲਾ ਪਰਮਾਤਮਾ ਦਾ ਜਿਹੜਾ ਭਗਤ ਹੈ, ਰੱਬ ਮੁੱਢ ਤੋਂ ਲੈ ਕੇ ਆਪਣੇ ਭਗਤ ਦੀ ਪੈਜ ਰੱਖਦਾ ਹੈ। ਗੁਰਮੁਖੋ, ਗੁਰਮੁਖ ਵਿਦਵਾਨਾਂ ਨੇ ਭਗਤ ਸ਼ਬਦ ਦੇ ਜਦੋਂ ਸੰਧੀ ਛੇਦ ਅਰਥ ਕੀਤੇ ਨੇ, ਤਿੰਨ ਅੱਖਰਾਂ ਦੇ ਸੁਮੇਲ ਤੋਂ ਬਣਦਾ, ਪੱਬਾ ਗੱਗਾ ਤੇ ਤੱਤਾ। ਗੁਰਮੁਖ ਕਹਿੰਦੇ ਆ, ਪੱਬੇ ਦਾ ਅਖਰੀ ਅਰਥ ਜਿਸ ਹਿਰਦੇ ਅੰਦਰ ਭਾਵਨਾ ਹੈ, ਪ੍ਰੇਮ ਹੈ, ਗੱਗੇ ਦਾ ਅਰਥ ਜਿਸ ਅੰਦਰ ਗਿਆਨ ਹੈ, ਰੱਬੀ ਗਿਆਨ ਹੈ, ਤੇ ਤੱਤੇ ਦਾ ਅਰਥ ਜਿਹਦੇ ਅੰਦਰ ਤਿਆਗ ਦੀ ਬਿਰਤੀ ਹੈ। ਪੱਬਾ ਭਾਵ ਪ੍ਰੇਮ ਹੈ, ਗੱਗਾ ਰੱਬੀ ਗਿਆਨ ਹੈ, ਤੇ ਤੱਤੇ ਦਾ ਅਰਥ ਤਿਆਗ ਦੀ ਬਿਰਤੀ, ਉਹ ਭਗਤ ਹੈ। ਉਂਝ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਅੰਦਰ ਭਗਤ ਦੀ ਪਰਿਭਾਸ਼ਾ ਕਹਿ ਲੋ, ਭਗਤ ਨੂੰ ਨਿਰੂਪਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤਾ। ਇੱਕ ਬਚਨ ਤੇ ਭਗਤ ਫਰੀਦ ਸਾਹਿਬ ਦਾ ਪੜ੍ਹਦੇ ਹਾਂ। ਕਹਿਣ ਲੱਗੇ, ਭਗਤ ਵਿੱਚ ਤਿੰਨ ਗੁਣ ਬਹੁਤ ਅਹਿਮ ਨੇ। ਪਹਿਲੀ ਗੱਲ, ਭਗਤ ਕੋਲ ਮਤ ਬੜੀ ਹੈ, ਉਹਦੇ ਜਿੰਨੀ ਮਤ ਬੁੱਧ ਕਿਸੇ ਕੋਲ ਨਹੀਂ। ਪਰ ਮਤ ਹੁੰਦਿਆਂ ਹੋਇਆਂ ਵੀ ਉਹ ਅਣਜਾਣ ਦੀ ਤਰ੍ਹਾਂ ਨਿਆਣਿਆਂ ਦੀ ਤਰ੍ਹਾਂ ਰਹਿੰਦਾ। ਦੂਜਾ ਸ਼ਬਦ ਵਰਤਿਆ ਭਗਤ ਅੰਦਰ ਤਾਕਤ ਸਮਰੱਥਾ ਬੜੀ ਹੈ ਕਿਉਂਕਿ ਉਹਦੀ ਸਾਂਝ ਹੀ ਰੱਬ ਨਾਲ ਹੈ ਤੇ ਰੱਬ ਦੀ ਤਾਕਤ ਭਗਤ ਦੀ ਤਾਕਤ ਹੈ। ਦੂਸਰੀ ਗੱਲ ਉਹਦੇ ਅੰਦਰ ਤਾਕਤ ਬੜੀ ਆ ਪਰ ਪਰਮਾਤਮਾ ਦਾ ਭਗਤ ਨਿਤਾਣਿਆਂ ਦੀ ਤਰ੍ਹਾਂ ਰਹਿੰਦਾ ਹੈ। ਤੀਜੀ ਭਗਤ ਦੀ ਬਿਰਤੀ ਹੈ ਕਿ ਜੇ ਭਗਤ ਕੋਲ ਅਨਹੋਂਦ ਵਸਤੂ, ਭਗਤ ਅਨਹੋਂਦ ਜਿਹੜੀ ਵੰਡੀ ਨਹੀਂ ਜਾ ਸਕਦੀ, ਭਗਤ ਉਹਨੂੰ ਵੀ ਵੰਡ ਕੇ ਲੋਕਾਂ ਵਿੱਚ ਆਪਣੇ ਆਪ ਵਿੱਚ ਪ੍ਰਸੰਨਤਾ ਮਹਿਸੂਸ ਕਰਦਾ। ਇਹ ਬਾਣੀ ਵਿੱਚ ਬਚਨ ਆਉਂਦਾ, ਮਤ ਹੁੰਦੀ ਹੋਏ ਇਆਣਾ, ਤਾਨ ਹੁੰਦੇ ਹੋਏ ਨਿਤਾਣਾ, ਅਨ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇੱਕ ਬਚਨ ਆਪਾਂ ਨਿਤ ਪੜ੍ਹਦੇ ਹਾਂ ਗੁਰੂ ਅਮਰਦਾਸ ਜੀ ਦਾ, ਮਹਾਰਾਜ ਕਹਿਣਗੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਭਗਤ ਦੀ ਜੀਵਨ ਦੀ ਜਿਹੜੀ ਚਾਲ ਹੈ, ਚਾਲ ਦਾ ਭਾਵ ਤੁਰਨਾ ਨਹੀਂ, ਚਾਲ ਦਾ ਭਾਵ ਹੈ ਉਹਦੇ ਜੀਵਨ ਜਿਉਣ ਦੀ ਜਿਹੜੀ ਜੁਗਤ ਹੈ, ਢੰਗ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਉਹ ਔਖੇ ਮਾਰਗ ਤੇ ਤੁਰਦਾ। ਤੇ ਪੁੱਛਿਆ ਗੁਰੂ ਅਮਰਦਾਸ ਮਹਾਰਾਜ, ਭਗਤ ਦਾ ਔਖਾ ਮਾਰਗ ਕਿਹੋ ਜਿਹਾ? ਬਾਣੀ ਵਿੱਚ ਕਿਹਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਸਾਰੇ ਸੰਸਾਰ ਨੂੰ ਇਹਨਾਂ ਵਿਕਾਰਾਂ ਨੇ ਗ੍ਰਸਿਆ, ਪਰ ਗੁਰੂ ਅਮਰਦਾਸ ਜੀ ਕਹਿੰਦੇ ਕਿ ਰੱਬ ਦਾ ਭਗਤ ਹੈ ਜਿਹੜਾ ਨਾ ਲੱਭ ਦੇ ਵਿੱਚ ਖਚਤ ਹੁੰਦਾ। ਲੱਭ ਦੇ ਉਂਜ ਅਖਰੀ ਅਰਥ ਨੇ ਦੁਨੀਆਂ ਦੇ ਰਸਾਂ ਕਸਾਂ ਦੇ ਚਸਕੇ ਅੰਦਰ। ਰੱਬ ਦੇ ਭਗਤ ਨੂੰ ਕੋਈ ਚਸਕਾ ਨਹੀਂ। ਲੱਭ ਲੋਭ ਅਹੰਕਾਰ ਤਦ ਤ੍ਰਿਸ਼ਨਾ, ਨਾ ਭਗਤ ਅੰਦਰ ਦੁਨੀਆਂ ਦੇ ਲੱਭ ਨੇ ਚਸਕੇ ਨੇ, ਨਾ ਉਹਦੇ ਅੰਦਰ ਲੋਭ ਦੀ ਬਿਰਤੀ ਆ, ਨਾ ਉਹਦੇ ਅੰਦਰ ਅਹੰਕਾਰ ਦੀ ਬਿਰਤੀ ਹੈ, ਤੇ ਕਿਸੇ ਵੀ ਤਰ੍ਹਾਂ ਦੀ ਰੱਬ ਦੇ ਭਗਤ ਅੰਦਰ ਤ੍ਰਿਸ਼ਨਾ ਕੋਈ ਨਹੀਂ। ਨਾ ਵਿਕਾਰ ਦੀ ਤ੍ਰਿਸ਼ਨਾ, ਨਾ ਸੰਸਾਰ ਦੀ ਤ੍ਰਿਸ਼ਨਾ। ਲੱਭ ਲੋਭ ਅਹੰਕਾਰ ਤਦ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਬਹੁਤ ਨਾਹੀ ਬੋਲਣਾ ਦਾ ਭਾਵ ਹੈ ਰੱਬ ਦਾ ਭਗਤ ਕਦੀ ਵਿਅਰਥ ਨਹੀਂ ਬੋਲਦਾ, ਫਜ਼ੂਲ ਨਹੀਂ ਬੋਲਦਾ। ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਬਾਲੋ ਨਿੱਕੀ, ਏਤ ਮਾਰਗ ਜਾਣਾ, ਉਹਦਾ ਜਿਹੜਾ ਰਸਤਾ ਹੈ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਇਉਂ ਜਾਣੋ ਖੰਡੇ ਨਾਲੋਂ ਤਿੱਖਾ ਹੈ ਤੇ ਬਾਲ ਨਾਲੋਂ ਬਰੀਕ ਹੈ, ਇਹ ਜੇ ਔਖੇ ਮਾਰਗ ਤੇ ਚੱਲਦਾ। ਖੰਨਿਓ ਤਿੱਖੀ ਬਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਗੁਰੂ ਦੀ ਕਿਰਪਾ ਨਾਲ ਭਗਤ ਨੇ ਆਪਣਾ ਆਪ ਆਪਣੇ ਅੰਦਰ ਦਾ ਹੋਂ ਭਾਵ ਤਿਆਗ ਦਿੱਤਾ ਤੇ ਗੁਰੂ ਦੀ ਕਿਰਪਾ ਨਾਲ ਭਗਤੀ ਕਰਕੇ ਪਰਮੇਸ਼ਵਰ ਵਿੱਚ ਸਮਾ ਗਿਆ। ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜੁਗਾਂ ਤੋਂ ਲੈ ਕੇ ਮਹਾਰਾਜ ਕਹਿਣ ਲੱਗੇ, ਭਗਤ ਦੀ ਜਿਹੜੀ ਜਿਉਣ ਦੀ ਜੀਵਨ ਜੁਗਤ ਹੈ ਉਹ ਆਮ ਸੰਸਾਰ ਨਾਲੋਂ ਵੱਖਰੀ ਰਹਿੰਦੀ ਹੈ। ਇੱਥੇ ਮਹਾਰਾਜ ਨੇ ਕਿਹਾ, ਕਹਿੰਦੇ ਹੇ ਪਰਮਾਤਮਾ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਹੇ ਪਰਮਾਤਮਾ, ਤੂੰ ਆਪਣੇ ਭਗਤ ਦੀ ਪੈਜ ਧੁਰ ਤੋਂ ਰੱਖਦਾ ਆਇਆ। ਤੇ ਉਂਝ ਗੁਰਮੁਖ ਵਿਦਵਾਨਾਂ ਨੇ ਭਗਤ ਸ਼ਬਦ ਦਾ ਜਦੋਂ ਗਹਿਰਾਈ ਵਿੱਚ ਅਧਿਐਨ ਕੀਤਾ ਤੇ ਕੋਸ਼ਕਾਰ ਕਹਿੰਦੇ ਆ, ਸੰਸਕ੍ਰਿਤ ਦੇ ਭਜ ਸ਼ਬਦ ਤੋਂ ਭਗਤ ਬਣਦਾ। ਸੰਸਕ੍ਰਿਤ ਦਾ ਭਜ ਸ਼ਬਦ ਹੈ, ਭਜ ਤੋਂ ਭਗਤ ਬਣਿਆ। ਤੇ ਭਜ ਦਾ ਜਿਹੜਾ ਅਖਰੀ ਅਰਥ ਹੈ ਆਰਾਧਨਾ, ਉਪਾਸਨਾ ਤੇ ਵੰਡਣਾ। ਇਹਦਾ ਮਤਲਬ ਹੋ ਗਿਆ, ਭਗਤ ਦੀ ਬਿਰਤੀ ਪਰਮਾਤਮਾ ਨੂੰ ਆਰਾਧਨ ਦੀ ਹੈ, ਭਗਤ ਦੀ ਬਿਰਤੀ ਲੋਕਾਂ ਨੂੰ ਵੰਡਣ ਦੀ ਬਿਰਤੀ ਦਾ ਮਾਲਕ ਹੈ। ਗੁਰੂ ਅਮਰਦਾਸ ਜੀ ਇੱਥੇ ਕਹਿੰਦੇ ਨੇ, ਹੇ ਸਤਿਗੁਰੂ ਪਰਮਾਤਮਾ, ਤੂੰ ਭਗਤਾਂ ਨੂੰ ਧੁਰ ਤੋਂ ਉਹਨਾਂ ਦੀ ਇੱਜ਼ਤ ਪੈਜ ਰੱਖਦਾ ਆਇਆ ਹੈ।
ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰ ਨਾਖ ਸਮਾਰ ਪਚਾਇਆ।
ਹੁਣ ਮਹਾਰਾਜ ਗੁਰੂ ਅਮਰਦਾਸ ਜੀ ਇੱਕ ਉਦਾਹਰਨ ਦੇ ਕੇ ਕਹਿ ਰਹੇ ਨੇ, ਕਹਿਣ ਲੱਗੇ, ਦੁਨੀਆਂ ਦੇ ਲੋਕੋ, ਜੇ ਪ੍ਰਤੱਖ ਪ੍ਰਮਾਣ ਚਾਹੁੰਦੇ ਹੋ ਤੇ ਤੁਸੀਂ ਵੇਖੋ, ਭਗਤ ਪ੍ਰਹਿਲਾਦ ਦੀ ਪਰਮਾਤਮਾ ਨੇ ਪ੍ਰਤਪਾਲਣਾ ਕੀਤੀ ਤੇ ਆਪਣੇ ਭਗਤ ਦੀ ਇੱਜ਼ਤ ਪਤ ਰੱਖਦਿਆਂ ਹਰਨਾਕਸ਼ ਦੁਸ਼ਟ ਨੂੰ ਮਾਰ ਮੁਕਾਇਆ ਹੈ। ਇਹ ਬਚਨ ਆਪਾਂ ਨਿਤ ਦਿਹਾੜੇ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਦ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹੋ, ਬਾਣੀ ਵਿੱਚ ਭਗਤ ਪ੍ਰਹਿਲਾਦ ਦਾ ਬੜੇ ਵਾਰੀ ਜ਼ਿਕਰ ਆਉਂਦਾ। ਮੈਂ ਸੰਖੇਪ ਕਹਾਂ, ਹਰਨਾਕਸ਼ ਇੰਨਾ ਅੱਤ ਦਾ ਅਹੰਕਾਰੀ ਹੋ ਗਿਆ ਸੀ ਕਿ ਉਹ ਆਪਣੇ ਖੁਦ ਨੂੰ ਖੁਦਾ ਸਮਝ ਕੇ ਆਮ ਲੁਕਾਈ ਸਾਹਮਣੇ ਪ੍ਰਗਟ ਕਰਨ ਲੱਗ ਪਿਆ। ਕਹਿਣਾ ਸ਼ੁਰੂ ਕਰ ਦਿੱਤਾ, ਜਲੇ ਹਰਨਾਕਸ਼ ਥਲੇ ਹਰਨਾਕਸ਼। ਪਰ ਰੱਬ ਬੜਾ ਬੇਅੰਤ ਹੈ, ਹਰਨਾਕਸ਼ ਦੇ ਘਰ ਵਿਖੇ ਹੀ ਉਹਦੇ ਪੁੱਤਰ ਨੇ ਜਨਮ ਲਿਆ, ਪ੍ਰਹਿਲਾਦ ਨੇ। ਤੇ ਪ੍ਰਹਿਲਾਦ ਆਪਣੇ ਬਾਪ ਨੂੰ ਪਰਮਾਤਮਾ ਮੰਨਣ ਦੀ ਬਜਾਏ ਤੇ ਉਹ ਪਰਮਾਤਮਾ ਦੀ ਭਗਤੀ ਵਿੱਚ ਜੁੜਦਾ। ਹਰਨਾਕਸ਼ ਅਹੰਕਾਰ ਦਾ ਅੰਨਾ, ਜਦੋਂ ਉਹਨੇ ਵੇਖਿਆ, ਪਹਿਲਾਂ ਤੇ ਉਹਦੇ ਉਸਤਾਦਾਂ ਨੂੰ ਵੀ ਕਿਹਾ, ਬਾਣੀ ਵਿੱਚ ਜ਼ਿਕਰ ਆਉਂਦਾ, ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਹਮ ਹੀ ਪਚਹਾਰੇ, ਰਾਮ ਕਹਿ ਕਰਤਾਲ ਬਚਾਵੇ, ਚਟੀਆ ਸਭੇ ਬਿਗਾਰੇ। ਪਹਿਲਾਂ ਤੇ ਉਸਤਾਦਾਂ ਨੂੰ ਕਿਹਾ, ਪ੍ਰਹਿਲਾਦਿਆਂ ਨੂੰ, ਕਿ ਇਹਨੂੰ ਰਾਮ ਨਾਮ ਛਡਵਾ ਕੇ ਤੇ ਮੇਰਾ ਨਾਮ ਜਪਾਉਣਾ ਸ਼ੁਰੂ ਕਰੋ। ਪਰ ਜਦੋਂ ਭਗਤ ਪ੍ਰਹਿਲਾਦ ਪ੍ਰਭੂ ਭਗਤੀ ਤੋਂ ਨਾ ਟੁੱਟਿਆ, ਫਿਰ ਮਾਂ ਨੂੰ ਕਿਹਾ, ਮਾਂ ਦੀ ਗੱਲ ਵੀ ਨਾ ਮੰਨੀ, ਵਸਦਾ ਵਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਨੀ, ਪੂਤ ਪ੍ਰਹਿਲਾਦ ਕਹਿਆ ਨੀ ਮਾਨੇ, ਤਿੰਨ ਤੋਂ ਔਰੇ ਠਾਨੀ। ਫਿਰ ਉਹਨੇ ਤੀਜਾ ਜਿਹੜਾ ਕੰਮ ਕੀਤਾ ਨਾ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ, ਮਾਰੇ ਕਹਿੰਦੇ, ਦੁਸ਼ਟਾਂ ਨੇ ਆਪਣੀ ਚੌਂਕੜੀ, ਦੁਸ਼ਟਾਂ ਨੇ ਰਲ ਕੇ ਇੱਕ ਸਲਾਹ ਕਰ ਲਈ ਤੇ ਸਲਾਹ ਕਰਕੇ ਕਿਹਾ, ਹਰਨਾਕਸ਼ ਉਹਨਾਂ ਆਪਣੇ ਸਾਥੀਆਂ ਦੁਸ਼ਟਾਂ ਨੂੰ ਆਖਦਾ, ਭਾਵੇਂ ਮੇਰਾ ਪੁੱਤ ਹੈ ਪਰ ਇਹ ਮੇਰੇ ਨਾਮ ਤੋਂ ਮੁਨਕਰ ਹੋ ਗਿਆ ਹੈ, ਮੈਨੂੰ ਪਰਮਾਤਮਾ ਮੰਨਣ ਨੂੰ ਤਿਆਰ ਨਹੀਂ, ਇਹਨੂੰ ਮੌਤ ਦੇ ਘਾਟ ਉਤਾਰ ਦਿਓ। ਤੇ ਚਾਰ ਢੰਗਾਂ ਦਾ ਜ਼ਿਕਰ ਬਾਣੀ ਵਿੱਚ ਲਿਖਿਆ। ਉਹਨੇ ਕਿਹਾ, ਪਹਿਲਾ ਕੰਮ ਕਰੋ, ਇਹਨੂੰ ਪਹਾੜ ਦੀ ਚੋਟੀ ਤੇ ਚਾੜ ਕੇ ਤੇ ਉਪਰੋਂ ਧੱਕਾ ਦੇ ਕੇ ਰੋੜ ਦਿਓ, ਆਪੇ ਥੱਲੇ ਆਉਂਦਿਆਂ ਮਰ ਜਾਏਗਾ। ਦੂਜਾ ਢੰਗ ਵਰਤੋ, ਜੇ ਫਿਰ ਵੀ ਬਚ ਗਿਆ, ਇਹਨੂੰ ਰੁੱਖ ਦੇ ਸਿਖਰ ਤੇ ਚਾੜ ਦਿਓ ਤੇ ਰੁੱਖ ਦੇ ਸਿਖਰ ਤੇ ਚਾੜ ਕੇ ਉਪਰੋਂ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿਓ। ਉਹਨੇ ਤੀਜਾ ਢੰਗ ਵਰਤਿਆ, ਜੇ ਫਿਰ ਵੀ ਬਚ ਗਿਆ, ਇਹਨੂੰ ਪਾਣੀ ਵਿੱਚ ਡੋਬ ਕੇ ਮੌਤ ਦੇ ਘਾਟ ਉਤਾਰ ਦਿਓ। ਹਰਨਾਕਸ਼ ਦੁਸ਼ਟਾਂ ਨੇ ਵਿਚਾਰ ਬਣਾ ਲਿਆ, ਜੇ ਫਿਰ ਵੀ ਬਚ ਗਿਆ ਤੇ ਇਹਨੂੰ ਅੱਗ ਦੇ ਅੰਦਰ ਸਾੜ ਕੇ ਇਹਨੂੰ ਸਵਾਹ ਕਰ ਦਿਓ। ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਦੁਸ਼ਟਾਂ ਨੇ ਤੇ ਰਲ ਕੇ ਚੌਂਕੜੀ ਨੇ ਸਲਾਹ ਘੜ ਲਈ ਕਿ ਭਗਤ ਪ੍ਰਹਿਲਾਦ ਨੂੰ ਮਾਰਨਾ ਹੈ, ਉਹਨੂੰ ਰੁੱਖ ਤੋਂ ਵੀ ਸੁੱਟਿਆ, ਉਹਨੂੰ ਪਹਾੜ ਤੋਂ ਵੀ ਸੁੱਟਿਆ, ਪਾਣੀ ਵਿੱਚ ਡੋਬਣ ਦਾ ਯਤਨ ਕੀਤਾ, ਅੱਗ ਵਿੱਚ ਸਾੜਨ ਦਾ ਯਤਨ ਕੀਤਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ, ਪਰਮਾਤਮਾ ਏਡਾ ਬੇਅੰਤ ਹੈ, ਜਿਹੜਾ ਆਪਣੇ ਭਗਤ ਦੀ ਪੈਜ ਰੱਖਦਾ, ਉਹਨੇ ਤੱਤਾਂ ਦਾ ਸੁਭਾਅ ਬਦਲ ਕੇ ਤੇ ਆਪਣੇ ਭਗਤ ਦੀ ਪੈਜ ਰੱਖ ਦਿੱਤੀ, ਭਗਤ ਬਚ ਗਿਆ ਤੇ ਹਰਨਾਕਸ਼ ਨੂੰ ਮਾਰ ਮੁਕਾਇਆ। ਬਾਣੀ ਚ ਬਚਨ ਆਉਂਦਾ, ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰ ਸੈ ਔਧ ਕਨੇਰੀ, ਗਿਰ ਤਰ ਜਲ ਜਵਾਲਾ, ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਇਹੀ ਬਚਨ ਮਹਾਰਾਜ ਇੱਥੇ ਕਹਿ ਰਹੇ ਨੇ, ਕਹਿੰਦੇ ਰੱਬ ਆਪਣੇ ਭਗਤਾਂ ਦੀ ਪੈਜ ਰੱਖਦਾ ਤੇ ਬਚਨ ਵਰਤਿਆ, ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਓ, ਹੇ ਪਰਮਾਤਮਾ ਤੂੰ ਭਗਤ ਪ੍ਰਹਿਲਾਦ ਵਰਗੇ ਰੱਬੀ ਪੁਰਖਾਂ ਨੂੰ ਰੱਖ ਲਿਆ ਤੇ ਨਾਲ ਕਹਿ ਦਿੱਤਾ ਹਰਨਾਕਸ਼ ਮਾਰ ਪਚਾਇਆ, ਹਰਨਾਕਸ਼ ਵਰਗੇ ਪਾਪੀਆਂ ਨੂੰ ਮਾਰ ਮੁਕਾਇਆ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪ ਜੀ ਨੂੰ ਹੋਰ ਭਗਤਾਂ ਦਾ ਵੀ ਜ਼ਿਕਰ ਮਿਲੇਗਾ, ਜਿਨ੍ਹਾਂ ਦੇ ਜੀਵਨ ਵਿੱਚ ਹੱਡ ਬੀਤੀਆਂ ਬਾਤਾਂ ਦਾ ਜ਼ਿਕਰ ਕੀਤਾ ਹੋਇਆ। ਆਪਾਂ ਭਗਤ ਕਬੀਰ ਸਾਹਿਬ ਦੇ ਸੰਬੰਧ ਵਿੱਚ ਬਾਣੀ ਵਿੱਚ ਪੜ੍ਹਦੇ ਹਾਂ ਕਿ ਉੱਥੇ ਲਿਖਿਆ ਵੀ ਕੁਝ ਵਿਰੋਧੀ ਲੋਕਾਂ ਨੇ ਵਕਤੀ ਹੁਕਮਰਾਨ ਨੂੰ, ਹਾਕਮ ਨੂੰ ਬਾਰ ਬਾਰ ਸ਼ਿਕਾਇਤ ਕੀਤੀ। ਵੈਸੇ ਸਿਕੰਦਰ ਲੋਧੀ ਬਾਦਸ਼ਾਹ ਕਿਹਾ ਜਾਂਦਾ, ਉਹਨੂੰ ਕਿਹਾ ਵੀ ਇਹ ਕਬੀਰ ਸਾਹਿਬ ਇਹ ਸਮਾਜ ਲਈ ਖਤਰਾ ਹੈ, ਇਹ ਲੋਕਾਂ ਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ, ਧਰਮ ਦਾ ਉਪਦੇਸ਼ ਸਾਰਿਆਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ, ਕਈ ਕੁਝ ਬਾਤ ਘਾਤ ਕਰਕੇ। ਤੇ ਜਦੋਂ ਭਗਤ ਕਬੀਰ ਸਾਹਿਬ ਦੇ ਪ੍ਰਤੀ ਵਿਰੋਧੀਆਂ ਨੇ ਹਾਕਮ ਕੋਲ ਸ਼ਿਕਾਇਤ ਕੀਤੀ ਤੇ ਇੱਕ ਵਕਤ ਆਇਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਹਾਕਮ ਨੇ ਫੈਸਲਾ ਸੁਣਾ ਦਿੱਤਾ ਕਿ ਕਬੀਰ ਸਾਹਿਬ ਨੂੰ ਇਹ ਜਿਹੜੀ ਜਗਤ ਦੀ ਮਾਤਾ ਜਿਹਨੂੰ ਗੰਗਾ ਕਿਹਾ ਜਾਂਦਾ ਹੈ, ਇਹਦੇ ਵਿੱਚ ਦੋ ਜੰਜੀਰਾਂ ਨਾਲ ਬੰਨ ਕੇ ਤੇ ਵਿਚਕਾਰ ਲਿਜਾ ਕੇ ਭਗਤ ਕਬੀਰ ਸਾਹਿਬ ਨੂੰ ਡੋਬ ਕੇ ਤੇ ਦਾਨਤ ਕਰ ਦਿਓ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਹਾ, ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬੰਦ ਕਰ ਖਰੇ ਕਬੀਰ। ਅਰਥ ਸਪਸ਼ਟ ਹੋ ਗਿਆ, ਜੰਜੀਰਾਂ ਨਾਲ ਬੰਨ ਕੇ ਲੈ ਗਏ, ਜੰਜੀਰ ਬੰਦ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਉਸਮਾਏ। ਪਰ ਜਿਨ੍ਹਾਂ ਦਾ ਚਿੱਤ ਪਰਮਾਤਮਾ ਦੀ ਭਗਤੀ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਿਆ ਹੁੰਦਾ ਉਹ ਤਨ ਦੇ ਤਸੀਹਾਂ ਤੋਂ ਡਰਦੇ ਨਹੀਂ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੇ ਸਮਾਏ। ਤੇ ਅੱਗੇ ਬੋਲਨੇ, ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ। ਕਹਿਣ ਲੱਗੇ ਭਗਤ ਕਬੀਰ ਸਾਹਿਬ ਨੂੰ ਮਾਰਨਾ ਚਾਹੁੰਦੇ ਨੇ, ਪਰ ਪਰਮਾਤਮਾ ਆਪਣੇ ਭਗਤ ਦੀ ਪੈਦ ਰੱਖਦਾ, ਜੰਜੀਰਾਂ ਨਾਲ ਬੰਨ ਕੇ ਗੰਗਾ ਵਿੱਚ ਲੈ ਗਏ। ਪਰ ਗੰਗਾ ਦੀ ਲਹਿਰ ਆਈ, ਭਗਤ ਕਬੀਰ ਸਾਹਿਬ ਦੀਆਂ ਜੰਜੀਰਾਂ ਟੁੱਟ ਗਈਆਂ, ਉਹ ਮ੍ਰਿਗ ਛਾਲਾ ਤੇ ਮਾਨੋ ਬੈਠ ਕੇ ਕਿਨਾਰੇ ਤੇ ਆ ਗਏ। ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ। ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਹੇ ਪਰਮਾਤਮਾ ਤੂੰ ਹੀ ਜਲ ਵਿੱਚ ਥਲ ਵਿੱਚ ਆਪਣੇ ਭਗਤ ਦੀ ਪੈਦ ਰੱਖਣ ਵਾਲੇ। ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਜੇ ਪੈਦ ਦੀ ਗੱਲ ਚੱਲੇ ਤੇ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ, ਇਹ ਵੀ ਤੇ ਪੈਦ ਹੀ ਢਕੀ ਹੈ ਨਾ। ਵਕਤੀ ਜਾਤ ਦੇ ਅਹੰਕਾਰੀ ਲੋਕਾਂ ਨੇ ਬਹੁਤ ਵਾਰੀ ਭਗਤਾਂ ਨੂੰ ਸ਼ੂਦਰ ਕਹਿ ਕੇ, ਨੀਚ ਕਹਿ ਕੇ, ਨੀਵਾ ਕਹਿ ਕੇ ਪੁਕਾਰਦੇ ਰਹੇ, ਪਰ ਗੁਰੂ ਅਰਜਨ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਰੱਬ ਏਡਾ ਬੇਅੰਤ ਹੈ, ਉਹ ਆਪਣੇ ਭਗਤ ਦੀ ਪੱਤ ਢੱਕਦਾ ਹੈ। ਲੋਕ ਨੀਚ ਤੇ ਸ਼ੂਦਰ ਕਹਿ ਕੇ ਪੁਕਾਰਦੇ ਨੇ, ਰੱਬ ਆਪਣੇ ਭਗਤ ਦੀ ਮਹਿਮਾ ਬਖਿਆਣ ਤੇ ਪ੍ਰਗਟਾਵਾ ਕਰ ਦਿੰਦਾ। ਬਾਣੀ ਚ ਇੱਕ ਸ਼ਬਦ ਆਉਂਦਾ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਇਹ ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਨਾ। ਜਿਸ ਦਾ ਅੱਧੀ ਕੌਡੀ ਮੁੱਲ ਨਹੀਂ ਸੀ, ਭਗਤ ਨਾਮਦੇਵ ਜੀ ਨੇ ਭਗਤੀ ਕੀਤੀ, ਰੱਬ ਨੇ ਪੱਤ ਚੱਕੀ, ਉਹਨੂੰ ਲੱਖਾਂ ਦਾ ਬਣਾ ਦਿੱਤਾ। ਇਹ ਵੀ ਆਉਂਦਾ ਨਾ ਬਾਣੀ ਅੰਦਰ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ, ਜਿਉ ਜਿਉ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਇਹਦਾ ਮਤਲਬ ਰੱਬ ਭਗਤ ਪੱਤ ਰੱਖਦਾ ਭਗਤ ਦੀ। ਇੱਥੇ ਬਚਨ ਵਰਤਿਆ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਨਾ। ਫਿਰ ਕਹਿਣ ਲੱਗੇ, ਬੁਨਣਾ ਤਨਣਾ ਤਿਆਗ ਕਹਿ, ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਜਿਸ ਭਗਤ ਕਬੀਰ ਸਾਹਿਬ ਨੂੰ ਨੀਚ ਕਿਹਾ, ਉਹ ਗੁਣਾਂ ਦੇ ਖਜ਼ਾਨੇ ਬਣ ਗਏ। ਤੀਸਰਾ ਸ਼ਬਦ ਕਿਹਾ, ਰਵਿਦਾਸ ਤਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਸਾਹਿਬ ਜੀ ਜਿਹੜੇ ਮਰ ਚੁੱਕੇ ਪਸ਼ੂਆਂ ਦਾ ਚੰਮ ਢੋਂਦੇ ਨੇ, ਭਗਤ ਰਵਿਦਾਸ ਸਾਹਿਬ ਜੀ ਜੁੱਤੀਆਂ ਗੰਢ ਕੇ ਕਿਰਤ ਕਾਰ ਕਰਦੇ ਆ, ਲੋਕਾਂ ਭਾਵੇਂ ਸ਼ੂਦਰ ਕਿਹਾ, ਪਰ ਰੱਬ ਨੇ ਜਦੋਂ ਕਿਰਪਾ ਕਰ ਦਿੱਤੀ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਫਿਰ ਬਚਨ ਵਰਤਿਆ, ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ। ਭਗਤ ਸੈਨ ਜੀ ਘਰ ਘਰ ਜਾ ਕੇ ਬੁੱਤੀਆਂ ਕਰਨ ਵਾਲੇ, ਬੁੱਤੀਆਂ ਤੋਂ ਭਾਵ ਹੈ ਘਰ ਘਰ ਜਾ ਕੇ ਮੁੱਠੀ ਚਾਪੀ ਕਰਨ ਵਾਲੇ। ਕਹਿਣ ਲੱਗੇ, ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਤੇ ਅੱਗੇ ਕਿਹਾ, ਜੱਟ ਮੂੜ ਬੰਦਾ ਭਗਤ ਧੰਨਾ ਜੀ, ਇਹ ਬਿੱਧ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ। ਹਲ ਵਾਹੁਣ ਵਾਲਾ ਉਹ ਜੱਟ ਬੰਦਾ, ਜ਼ਿਮੀਦਾਰ ਬੰਦਾ, ਜਦੋਂ ਭਗਤਾਂ ਦੇ ਜੀਵਨ ਦੀ ਗਾਥਾ ਸੁਣੀ, ਇਹ ਬਿੱਧ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ, ਬੜਭਾਗਾ ਭਗਤ ਧੰਨਾ ਜੀ, ਬੜਭਾਗੇ ਹੋ ਗਏ, ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਮੈਂ ਬੇਨਤੀ ਕੇਵਲ ਇਹ ਕਹਿ ਰਿਹਾ, ਗੁਰੂ ਅਮਰਦਾਸ ਜੀ ਅੱਜ ਕਹਿ ਰਹੇ ਨੇ, ਕਹਿਣ ਲੱਗੇ ਰੱਬ ਆਪਣੇ ਭਗਤ ਦੀ ਪੈਜ ਰੱਖਦਾ, ਪ੍ਰਹਿਲਾਦ ਜਨ ਤੁਦ ਰਾਖ ਲਏ, ਹਰ ਜੀਉ ਹਰ ਨਾਕਸ਼ ਮਾਰ ਪਚਾਇਆ। ਤੇ ਗੁਰੂ ਪਰਮਾਤਮਾ ਨੇ ਕਿਰਪਾ ਕਰਕੇ ਭਗਤ ਪ੍ਰਹਿਲਾਦ ਦੀ ਪੈਜ ਰੱਖੀ, ਤੇ ਹਰ ਨਾਕਸ਼ ਵਰਗੇ ਦੁਸ਼ਟ ਪਾਪੀ ਨੂੰ ਮਾਰ ਮੁਕਾਇਆ ਸੀ।
ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ।
ਫਿਰ ਬਚਨ ਵਰਤਿਆ ਮਹਾਰਾਜ ਨੇ, ਕਹਿੰਦੇ ਇਸ ਗੱਲ ਦੀ ਜਿਹੜੀ ਭਰੋਸਾ ਹੈ ਨਾ, ਉਹ ਗੁਰਮੁਖਾਂ ਨੂੰ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਗੁਰਮੁਖਾਂ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਰੱਬ ਆਪਣੇ ਭਗਤ ਦੀ ਪੈਜ ਰੱਖਦਾ, ਨਾਲ ਕਿਹਾ ਮਨਮੁਖ ਭਰਮ ਭੁਲਾਇਆ। ਮਨਮੁਖ ਬੰਦਾ ਭਰਮ ਦੇ ਵਿੱਚ ਪੈ ਕੇ ਦਿਨ ਰਾਤ ਕੁਰਾਏ ਪੈ ਕੇ ਭੁੱਲਿਆ ਹੋਇਆ, ਇਸ ਗੱਲ ਦਾ ਮਨਮੁਖ ਬੰਦੇ ਨੂੰ ਭਰੋਸਾ ਕੋਈ ਨਹੀਂ। ਇਸੇ ਕਾਰਨ ਮਨਮੁਖ ਬੰਦਾ ਗੁਰੂ ਦੀ ਭਗਤੀ ਬੰਦਗੀ ਵਿੱਚ ਜੁੜਦਾ ਨਹੀਂ। ਗੁਰਮੁਖ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਰੱਬ ਹੈ ਨਾ ਜਿਹੜਾ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਦ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੈ। ਗੁਰਮੁਖ ਨੂੰ ਇਸ ਗੱਲ ਦਾ ਭਰੋਸਾ ਹੈ, ਪਰ ਮਨਮੁਖ ਨੂੰ ਇਸ ਗੱਲ ਦਾ ਭਰੋਸਾ ਨਹੀਂ ਹੈ। ਮਨਮੁਖ ਭਰਮ ਦੇ ਵਿੱਚ ਪੈ ਕੇ ਭੁੱਲਿਆ ਹੋਇਆ ਹੈ।
ਹਰ ਜੀ ਇਹ ਤੇਰੀ ਵਡਿਆਈ।
ਗੁਰੂ ਅਮਰਦਾਸ ਜੀ ਕਹਿਣ ਲੱਗੇ, ਹੇ ਹਰੀ ਪਰਮਾਤਮਾ ਵਾਹਿਗੁਰੂ, ਇਹ ਤੇਰੀ ਵਡਿਆਈ ਹੈ, ਇਹ ਤੇਰੀ ਸ਼ੁਭ ਹੈ, ਤੇਰਾ ਹੀ ਸੁਭਾਅ ਹੈ ਕਿ ਤੂੰ ਭਗਤ ਦੀ ਇੱਜ਼ਤ ਰੱਖਣਾ, ਇਹ ਤੇਰੀ ਹੀ ਮਹਿਮਾ ਵਡਿਆਈ ਹੈ।
ਭਗਤਾ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ।
ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਹੇ ਸਤਿਗੁਰੂ ਪਰਮਾਤਮਾ, ਇਹ ਤੇਰੀ ਵਡਿਆਈ ਹੈ ਕਿ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਤੂੰ ਭਗਤਾਂ ਦੀ ਪੈਜ ਰੱਖਦੈ, ਭਗਤ ਤੇਰੀ ਸਰਨਾਈ, ਕਿਉਂਕਿ ਭਗਤ ਤੇਰੀ ਸ਼ਰਨ ਵਿੱਚ ਰਹਿੰਦਾ ਹੈ, ਗੁਰਸਿੱਖ ਤੇਰੀ ਸ਼ਰਨ ਵਿੱਚ ਰਹਿੰਦਾ ਹੈ। ਉਂਜ ਬਾਣੀ ਵਿੱਚ ਇਹ ਜਿੰਨੇ ਸ਼ਬਦ ਨੇ, ਗੁਰਸਿੱਖ, ਭਗਤ, ਸੰਤ, ਸਾਧ, ਗੁਰਮੁਖ, ਇਹ ਸਾਰੇ ਬੰਦਗੀ ਕਰਨ ਵਾਲੇ ਰੱਬੀ ਪ੍ਰੀਤ ਬਾਨਾਂ ਲਈ ਵਰਤੇ ਹੋਏ ਬੋਲ ਨੇ। ਆ ਇੱਕ ਬਚਨ ਆਉਂਦਾ ਗੁਰੂ ਰਾਮਦਾਸ ਮਹਾਰਾਜ ਜੀ ਦਾ, ਸਤਿਗੁਰੂ ਕਹਿਣਗੇ, ਧੰਨ ਧੰਨ ਭਾਗ ਤਿੰਨਾਂ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤੇ ਆ। ਉਹ ਭਗਤ ਵੀ ਧੰਨ ਹੈ ਜਿਹੜਾ ਮੁਖ ਤੋਂ ਪਰਮੇਸ਼ਵਰ ਦੇ ਨਾਮ ਨੂੰ ਕਹਿੰਦਾ। ਧੰਨ ਧੰਨ ਭਾਗ ਤਿੰਨਾਂ ਸੰਤ ਜਨਾ, ਜੋ ਹਰ ਜਸ ਸਰਵਨੀ ਸੁਣਤੇ ਆ। ਉਹ ਸੰਤ ਵੀ ਧੰਨ ਹੈ ਜਿਹੜਾ ਕੰਨਾਂ ਨਾਲ ਪਰਮੇਸ਼ਵਰ ਦੇ ਨਾਮ ਨੂੰ ਸੁਣਦਾ। ਧੰਨ ਧੰਨ ਭਾਗ ਤਿੰਨਾਂ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ। ਉਹ ਸਾਧੂ ਪੁਰਖ ਵੀ ਧੰਨ ਹੈ ਜਿਹੜਾ ਤੇਰੀ ਕੀਰਤੀ ਕਰਕੇ ਤੇ ਗੁਣਾਂ ਦਾ ਖਜ਼ਾਨਾ ਬਣ ਜਾਂਦਾ। ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ, ਗੁਰਸਿੱਖ ਲੈ ਮਨ ਜਿੰਤਿਆਂ। ਉਹ ਗੁਰਮੁਖ ਵੀ ਧੰਨ ਹੈ ਜਿਹੜਾ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਹਟਾ ਕੇ ਨਾਮ ਨਾਲ ਜੋੜਦਾ। ਤੇ ਅੱਗੇ ਕਿਹਾ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ ਉਹਨਾਂ ਗੁਰਸਿੱਖਾਂ ਦੇ ਵੀ ਬੜੇ ਵੱਡੇ ਭਾਗ ਨੇ ਜਿਹੜੇ ਗੁਰੂ ਚਰਨਾਂ ਵਿੱਚ ਬੈਠ ਕੇ ਤੇ ਗੁਰੂ ਦੇ ਉਪਦੇਸ਼ ਨੂੰ ਪੜ੍ਹਦੇ ਸੁਣਦੇ ਕਮਾਉਂਦੇ ਹਨ। ਮੇਰੇ ਕਹਿਣ ਦਾ ਭਾਵ, ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਕਹਿੰਦੇ ਪਰਮਾਤਮਾ ਭਗਤ ਤੇਰੀ ਸ਼ਰਨ ਵਿੱਚ ਆਉਂਦੇ ਨੇ ਤੇ ਤੂੰ ਭਗਤਾਂ ਦੀ ਪਹਿਜ ਰੱਖਦਾ। ਇਤਿਹਾਸ ਵਿੱਚ ਇੱਕ ਗਾਥਾ ਹੈ, ਕਾਬੁਲ ਦੀ ਧਰਤੀ ਦਾ ਰਹਿਣ ਵਾਲਾ ਇੱਕ ਸ਼ਰਧਾਲੂ ਸੇਵਕ ਸਿੱਖ ਸਤਿਗੁਰੂ ਗੁਰੂ ਅਰਜੁਨ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦੇ। ਭਾਈ ਕਟਾਰੂ, ਭਾਈ ਕਟਾਰੂ ਜੀ ਕਾਬੁਲ ਤੋਂ ਆਏ, ਮਹਾਰਾਜ ਨੂੰ ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਮੇਰੇ ਭਲੇ ਲਈ ਕੋਈ ਸੌਖਾ ਜਾ ਰਾਹ ਉਪਦੇਸ਼ ਦੇ ਦਿਓ। ਤਿੰਨ ਬਚਨ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਨੇ ਕਹੇ। ਪਹਿਲਾ ਬਚਨ ਕਿਹਾ, ਕਹਿਣ ਲੱਗੇ, ਕਿਰਤ ਕਮਾਈ ਉੱਚੀ ਸੁੱਚੀ ਤੇ ਪਵਿੱਤਰਤਾ ਦੇ ਨਾਲ ਕਰਨੀ ਆ। ਆਪਣੀ ਕਿਰਤ ਕਮਾਈ ਪਵਿੱਤਰਤਾ ਨਾਲ ਕਰਨੀ ਹੈ, ਕਾਰ ਵਿਹਾਰ ਵਿੱਚ ਕਦੀ ਧੋਖਾ ਧੜੀ ਦਾ ਕਾਰਜ ਨਹੀਂ ਕਰਨਾ। ਤੇ ਦੂਸਰਾ ਬਚਨ ਵਰਤਿਆ, ਕਹਿਣ ਲੱਗੇ, ਹਰ ਵੇਲੇ ਆਪਣੇ ਹਿਰਦੇ ਅੰਦਰ ਰੱਬੀ ਨਾਮ ਅੰਮ੍ਰਿਤ ਬਾਣੀ ਦਾ ਜਪ ਕਰਨਾ। ਤੇ ਤੀਜਾ ਬਚਨ ਕਿਹਾ ਸੀ, ਜਿੱਥੇ ਇਹ ਲੱਗੇ ਨਾ ਵੀ ਮੇਰੇ ਗੱਲ ਵਸੋਂ ਬਾਹਰ ਹੋ ਗਈ, ਮਹਾਰਾਜ ਕਹਿਣ ਲੱਗੇ, ਉੱਥੇ ਅਰਦਾਸ ਕਰਿਓ। ਤਿੰਨ ਬਚਨ ਕਹੇ, ਗੁਰੂ ਦਾ ਉਪਦੇਸ਼ ਲੈ ਕੇ ਭਾਈ ਕਟਾਰੂ ਕਾਬਲ ਚਲਿਆ ਗਿਆ। ਇਹ ਤੜਵਈ ਸੀ ਜੀ, ਤੜਵਈ ਦਾ ਅਰਥ ਹੁੰਦਾ ਤੋਲਣ ਦਾ ਕੰਮ ਕਰਨ ਵਾਲਾ, ਉਥੋਂ ਦਾ ਹਾਕਮ ਸੀ ਕਾਬਲ ਦਾ। ਉਹਦੇ ਮੋਦੀ ਖਾਨੇ ਵਿੱਚ ਕਹਿ ਲੋ ਜਿੱਥੇ ਰਾਸ਼ਨ ਪਾਣੀ ਸੀ ਉੱਥੇ ਅਨਾਜ ਤੋੜ ਕੇ ਦੇਣਾ। ਇੰਨੀ ਪਵਿੱਤਰਤਾ ਦੇ ਨਾਲ ਕਿਰਤ ਕਰਨੀ ਤੇ ਜਦੋਂ ਕੋਈ ਅਨਾਜ ਲੈਣ ਆਉਂਦਾ ਉਹਨੂੰ ਆਪਣੇ ਗੁਰੂ ਦੀ ਬਾਤ, ਪਰਮਾਤਮਾ ਦੇ ਦਰ ਦੀ ਬਾਤ ਵੀ ਸੁਣਾਉਣਾ। ਸਮਾਂ ਲੰਘਦਾ ਗਿਆ। ਇਤਿਹਾਸ ਵਿੱਚ ਕੁਝ ਈਰਖਾਲੂਆਂ ਨੇ ਈਰਖਾ ਕੀਤੀ ਤੇ ਈਰਖਾ ਕਰਨ ਵਾਲਿਆਂ ਨੇ ਆਪਣੇ ਰੱਬੀ ਪ੍ਰੀਤ ਬਾਣ ਗੁਰਸਿੱਖ ਭਾਈ ਕਟਾਰੂ ਦੀ ਪੱਤ ਉਛਾਲਣ ਦੇ ਲਈ ਉਹਨਾਂ ਇੱਕ ਕੰਮ ਕੀਤਾ। ਜਿਹੜੇ ਵੱਟਿਆਂ ਨਾਲ ਤੋਲਦੇ ਸਨ ਨਾ ਤਕੜੀ ਰਾਹੀਂ ਅਨਾਜ, ਪੱਥਰ ਦੇ ਵੱਟੇ ਹੁੰਦੇ ਸਨ ਤੇ ਉਹ ਵੱਟੇ ਬਦਲ ਦਿੱਤੇ, ਘੱਟ ਭਾਰ ਦੇ ਵੱਟੇ ਰੱਖ ਦਿੱਤੇ ਤੇ ਆਪ ਹੀ ਹਾਕਮ ਨੂੰ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਕਰਕੇ ਕਿਹਾ, ਇਹ ਜਿਹੜਾ ਤੁਹਾਡਾ ਤੜਵਈ ਭਾਈ ਕਟਾਰੂ ਹੈ, ਲੋਕਾਂ ਨੂੰ ਅਨਾਜ ਘੱਟ ਤੋੜ ਕੇ ਦਿੰਦਾ ਹੈ ਤੇ ਬਚਿਆ ਅਨਾਜ ਘਰ ਲੈ ਜਾਂਦਾ। ਹਾਕਮ ਨੇ ਇੱਕ ਦਿਨ ਆਪਣੇ ਦਰਬਾਰ ਵਿੱਚ ਬੁਲਾਇਆ, ਉਹਨੇ ਆਖਿਆ ਵੀ ਤੁਹਾਡੀ ਸ਼ਿਕਾਇਤ ਹੈ ਤੁਹਾਡੇ ਵੱਟੇ ਤੋਲਣੇ ਆ। ਹੁਣ ਭਾਈ ਕਟਾਰੂ ਅੰਦਰੋਂ ਬੜਾ ਪਵਿੱਤਰ ਹੈ, ਕਹਿਣ ਲੱਗੇ ਜਦੋਂ ਲੋਕਾਂ ਦਾ ਇਕੱਠ ਹੋ ਗਿਆ ਤੇ ਉਹਦੇ ਭਾਈ ਕਟਾਰੂ ਦੇ ਵੱਟਿਆਂ ਦਾ ਭਾਰ ਤੋਲਣ ਲੱਗੇ ਵੀ ਇਹ ਵੱਟੇ ਪੂਰੇ ਨੇ ਜਾਂ ਅਨਾਜ ਘੱਟ ਤੋਲਦੇ ਨੇ, ਤੇ ਭਾਈ ਕਟਾਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ, ਹੇ ਸਤਿਗੁਰੂ ਮੇਰੇ ਮਨ ਵਿੱਚ ਕਿਸੇ ਤਰ੍ਹਾਂ ਦੀ ਮੈਲ ਨਹੀਂ, ਮੈਂ ਕਿਰਤ ਤੇਰੇ ਬਚਨ ਕਮਾ ਕੇ ਪਵਿੱਤਰਤਾ ਨਾਲ ਕਰ ਰਿਹਾ, ਕਿਰਪਾ ਕਰਕੇ ਮੇਰੀ ਪੱਤ ਟਕੀ। ਇਤਿਹਾਸ ਵਿੱਚ ਹੈ ਇੱਕ ਪਾਸੇ ਕਾਬੁਲ ਦੀ ਧਰਤੀ ਤੇ ਭਾਈ ਕਟਾਰੂ ਦੇ ਅਨਾਜ ਤੋਲਣ ਵਾਲੇ ਵੱਟਿਆਂ ਦੀ ਪਰਖ ਹੋ ਰਹੀ ਆ, ਇੱਧਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ। ਕੋਈ ਸ਼ਰਧਾਲੂ ਸੇਵਕ ਆਇਆ, ਉਹਨੇ ਮੱਥਾ ਟੇਕਿਆ ਤੇ ਕੁਝ ਪੈਸੇ ਹਜ਼ੂਰ ਨੇ ਚੁੱਕੇ ਤੇ ਆਪਣੀ ਹਥੇਲੀ ਤੇ ਰੱਖੇ ਨੇ, ਕਦੇ ਸੱਜੇ ਰੱਖਦੇ ਆ ਕਦੇ ਖੱਬੇ ਰੱਖਦੇ ਆ, ਕਦੀ ਸੱਜੀ ਹਥੇਲੀ ਤੇ ਰੱਖਦੇ ਆ ਕਦੇ ਖੱਬੇ ਹੱਥ ਤੇ ਰੱਖਦੇ ਆ। ਕੁਝ ਸਮਾਂ ਸਤਿਗੁਰੂ ਇਹ ਕਿਰਪਾ ਵਰਤਾਉਂਦੇ ਰਹੇ ਤੇ ਬਾਅਦ ਵਿੱਚ ਉਹ ਪੈਸੇ ਰੱਖ ਕੇ ਧਰਤੀ ਤੇ ਬਚਨ ਕਹਿ ਦਿੱਤਾ, ਗੁਰੂ ਨਾਨਕ ਸਾਹਿਬ ਦੇ ਸਿੱਖ ਦੀ ਪੱਤ ਢਕੀ ਗਈ, ਸੁਰਖਰੂ ਹੋ ਕੇ ਨਿਕਲ ਗਿਆ। ਹੁਣ ਸੰਗਤ ਨੂੰ ਇਸ ਗੱਲ ਦਾ, ਆਮ ਸੰਗਤ ਨੂੰ ਪਤਾ ਨਾ ਲੱਗਿਆ ਤੇ ਪੁੱਛਿਆ, ਸਤਿਗੁਰੂ ਜੀ ਆਪ ਜੀ ਤੇ ਕਦੀ ਬਹੁਤੀ ਮਾਇਆ ਨੂੰ ਹੱਥ ਵੀ ਨਹੀਂ ਲਾਉਂਦੇ, ਅੱਜ ਕੀ ਕਿਰਪਾ ਵਰਤਾ ਰਹੇ ਹੋ, ਆਪਾਂ ਤੁਸੀਂ ਮਹਾਰਾਜ ਹੱਥ ਤੇ ਸੱਜੇ ਕਦੀ ਖੱਬੇ ਪੈਸਿਆਂ ਨੂੰ ਕਰਦੇ ਰਹੇ। ਤੇ ਉੱਥੇ ਗੁਰੂ ਅਰਜਨ ਸਾਹਿਬ ਨੇ ਬਚਨ ਕਿਹਾ ਸੀ, ਕਹਿਣ ਲੱਗੇ ਕੁਝ ਇਰਖਾਲੂ ਲੋਕ ਗੁਰੂ ਨਾਨਕ ਦੇ ਦਰ ਦੇ ਸਿੱਖ ਭਾਈ ਕਟਾਰੂ ਦੀ ਜਾਨ ਬੁੱਝ ਕੇ ਈਰਖਾ ਵਸ਼ ਪੈ ਕੇ ਪੱਤ ਉਛਾਲਣੀ ਚਾਹੁੰਦੇ ਨੇ, ਉਹ ਜਿਸ ਪਾਸੇ ਘੱਟ ਅਨਾਜ ਦਾ ਵੱਟਾ ਪਾਉਂਦੇ ਸਨ ਤੇ ਮੈਂ ਸਿੱਖ ਦੀ ਪੱਤ ਢੱਕਣ ਦੇ ਲਈ ਉਸੇ ਹੱਥ ਤੇ ਪੈਸੇ ਰੱਖ ਕੇ ਵੱਟਾ ਪੂਰਾ ਕਰਕੇ ਸਿੱਖ ਦੀ ਪੱਤ ਢੱਕ ਦਿੱਤੀ ਹੈ। ਇਹਨੂੰ ਮਹਾਰਾਜ ਨੇ ਬਾਣੀ ਵਿੱਚ ਕਿਹਾ, ਕਹਿੰਦੇ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਨਾਈ, ਹੇ ਸਤਿਗੁਰੂ ਤੂੰ ਭਗਤਾਂ ਦੀ ਪੈਜ ਰੱਖਦੇ, ਗੁਰਸਿੱਖਾਂ ਦੀ ਪੱਤ ਢੱਕਦੇ, ਭਗਤੀ ਕਰਨ ਵਾਲਿਆਂ ਦੀ ਪ੍ਰੇਮਾ ਭਗਤੀ ਕਰਨ ਵਾਲਿਆਂ ਦੀ ਪੱਤ ਢੱਕਦੇ, ਕਿਉਂਕਿ ਉਹ ਤੇਰੀ ਸ਼ਰਨ ਵਿੱਚ ਰਹਿੰਦੇ ਹਨ।
ਰਹਾਓ ਭਗਤਾ ਨੋ ਜਮ ਜੋਹ ਨਾ ਸਾਕੈ, ਕਾਲ ਨਾ ਨੇੜੈ ਜਾਈ।
ਮਹਾਰਾਜ ਕਹਿੰਦੇ ਭਗਤਾ ਨੋ ਜਮ ਜੋਹੇ ਨਾ ਸਾਕੈ, ਭਗਤਾਂ ਨੂੰ ਜਮ ਦਾ ਅਰਥ ਹੈ ਮੌਤ ਦਾ ਕਾਲ, ਮੌਤ ਜਾਂ ਜਮਾਂ ਦੀ ਮਾਰ ਕਦੀ ਪਹੁੰਦੀ ਨਹੀਂ, ਕਾਲ ਨਾ ਨੇੜੈ ਜਾਈ, ਉਹਨਾਂ ਅੰਦਰ ਆਤਮਕ ਮੌਤ ਕਦੀ ਨੇੜੇ ਨਹੀਂ ਆਉਂਦੀ। ਭਗਤ ਕਬੀਰ ਸਾਹਿਬ ਦਾ ਬਾਣੀ ਵਿੱਚ ਬਚਨ ਆਉਂਦਾ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸਕਾਰ, ਜਿਨ ਇਹ ਜੰਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਕਹਿਣ ਲੱਗੇ ਮੈਨੂੰ ਜਮ ਦਾ ਕੋਈ ਭੈ ਨਹੀਂ, ਕਿਉਂਕਿ ਜਿਸ ਮਾਲਕ ਪਰਮਾਤਮਾ ਨੇ ਜਮ ਨੂੰ ਬਣਾਇਆ ਹੈ ਮੈਂ ਉਸ ਮਾਲਕ ਨੂੰ ਜਪ ਲਿਆ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ, ਮਹਾਰਾਜ ਕਹਿੰਦੇ ਜਿੱਥੇ ਗੁਰਮੁਖ ਬੰਦੇ ਰਲ ਕੇ ਭਗਤੀ ਕਰਨ ਵਾਲੇ ਬੈਠ ਕੇ ਰੱਬ ਦੀ ਕੀਰਤੀ ਕਰਦੇ ਹੈ, ਧਰਮ ਰਾਜ ਵੀ ਆਪਣੇ ਦੂਤ ਨੂੰ ਜਮਦੂਤ ਨੂੰ ਆਖਦਾ, ਉੱਥੇ ਭੁੱਲ ਕੇ ਨਾ ਜਾਇਓ। ਜਿੱਥੇ ਭਗਤੀ ਕਰਨ ਵਾਲੇ ਬੈਠੇ ਨੇ ਤੇ ਜਮਦੂਤ ਪੁੱਛਦਾ ਧਰਮ ਰਾਜ ਜੀ ਕਿਉਂ, ਕਹਿਣ ਲੱਗੇ ਤਾਂ ਕਰਕੇ ਜੇ ਬੰਦਗੀ ਕਰਨ ਵਾਲਿਆਂ ਕੋਲ ਚਲੇ ਗਏ ਖਹਿੜਾ ਤੁਹਾਡਾ ਵੀ ਨਹੀਂ ਛੁੱਟਣਾ, ਖਹਿੜਾ ਮੇਰਾ ਵੀ ਨਹੀਂ ਛੁੱਟਣਾ, ਇਹਦਾ ਮਤਲਬ ਜਮ ਨੇੜੇ ਨਹੀਂ ਆ ਸਕਦਾ। ਇਹ ਬਾਣੀ ਵਿੱਚ ਬਚਨ ਆਉਂਦਾ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈਓ ਦੂਤ। ਇੱਥੇ ਸ਼ਬਦ ਵਰਤਿਆ, ਕਹਿਣ ਲੱਗੇ ਜਿਹੜੇ ਰੱਬ ਦੇ ਭਗਤ ਨੇ ਭਗਤਾਂ ਨੂੰ ਜਮ ਜੋਹੇ ਨਾ ਸਾਕੈ, ਉਹਨੂੰ ਜਮ ਦਾ ਕੋਈ ਭੈ ਨਹੀਂ, ਨਾ ਉਹਨਾਂ ਦੇ ਨੇੜੇ ਵਿਕਾਰਾਂ ਦੇ ਜਮ ਆਉਂਦੇ ਨੇ, ਨਾ ਉਹਨਾਂ ਦੇ ਅੰਦਰ ਕੋਈ ਆਤਮਕ ਮੌਤ ਦਾ ਭੈ ਹੈ, ਕਾਲ ਨਾ ਨੇੜੇ ਜਾਈ, ਕਿਸੇ ਵੀ ਤਰ੍ਹਾਂ ਦਾ ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ ਹੈ।
ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ।
ਭਗਤਾਂ ਦੇ ਹਿਰਦੇ ਅੰਦਰ ਕੇਵਲ ਪਰਮੇਸ਼ਵਰ ਦਾ ਨਾਮ ਵਸਦਾ ਹੈ ਤੇ ਨਾਮ ਦੀ ਬਦੌਲਤ ਹੀ ਉਹ ਜਮਾਂ ਤੋਂ ਮੁਕਤੀ ਪਾਉਂਦੇ ਹਨ।
ਰਿ सिद्ध सिद्ध सब भगता चरणी लागी गुर कै सहज सुभाई।
फिर बचन गुरु अमरदास जी ने कहा, कह लगे रिद्ध सिद्ध जड़िया एक करा माता ने ए भी भगतां दी चरणी लग के रेंदियां हन, क्योंकि जड़ा भगत है गुर कै सहज सुभाई ओ गुरु दे शब्द विच जुड़ के ते अडोल अवस्था विच टिक के रहिंदा है, प्रेमा भगती विच रहिंदा है, रिधियां सिधियां उन्हां दे चरणा विच दासियां बन के रहिंदियां हन।
मन मुखा नो प्रतीत ना आवी अंतर लोभ सवाओ।
धन गुरु अमरदास जी कहन लगे जड़े मनमुख ने उन्हां अंदर कदी परमेश्वर दे नाम ते जां परमात्मा ते प्रतीत नहीं आउंदी, भरोसा नहीं बजदा, क्यों? कहन लगे अंतर लोभ सवाओ, उन्हां अंदर दिन रात लोभ दा स्वार्थ पैदा होया हुंदा है, लोभी बिरती करके उन्हां अंदर कदी भी परमात्मा वाहिगुरु दे नाम ते भरोसा नहीं बजदा है।
गुरमुख हिरदय शब्द ना भेदियो हर नाम ना लागा पाओ।
जे मनमुख बंदे गुरु दी शरण विच आ भी जान, गुरमुख हिरदय शब्द ना भेदियो, गुरमुख दा अर्थ गुरु के हजूरी विच मुख करके आ भी जान, तां भी हिरदा शब्द विच नहीं भेजदा, हर नाम ना लागा पाओ। मनमुख दी जड़ी बिरती है ओ कदी रब्बी नाम दे प्रेम विच नहीं लगदी है।
कूड़ कपट पाज लह जासी मनमुख फीका अलाओ।
मनमुख बंदा अपने मुख तो फिके शब्द बोलदा, कूड़ कपट पाज लह जासी, ते समय दे नाल मनमुख बंदे दे कूड़ ने जेड़े झूठ ने जां कपटी बिरती है ओदा पाज उगड़ जांदा है।
भगता विच आप वरतदा प्रभ जी भगती हो तू जाता।
ए लंबेरा शब्द है, सतगुरु कह लगे भगतां विच आप वरतदा प्रभ जी, भगतां विच हे परमात्मा वाहिगुरु तू आप वरतदा, भगती हूं तू जाता, ओ तेरी भगती कर करके तेरे नल अपनी सांझ पाउंदे हन।
माया मोह सब लोक है तेरी तू एको पुरख विधाता।
गुरु अमरदास महाराज कहन लगे हे परमात्मा ए मोह माया ममता ए सृष्टि भी तेरी पैदा कीती है, तू एको पुरख विधाता, तू ही ए सृष्टि नू बनाउन वाला है, तू ही एदे विच मोह ममता दा जाल पाउन वाला है।
हौ मैं मार मनसा बने समाणी गुर कै शब्द पछाता।
अमरदास जी कहन लगे जेड़ा गुरु दे शब्द नाल जुड़ गया, गुरु दे शब्द विच जुड़ के होमे मार मनसा मने समाणी, उन्हें अपने अंतर आत्मे दी होमे अहंकार मार के तेरे शब्द विच सुरत जोड़ के तेनू पछाण लिया, भाव तेरे नाल सांझ पा ली है।
अचिंत काम करहे प्रभ तिन के जिन हर का नाम प्यारा।
हुण फिर गुरु अमरदास जी कह रहे ने, कह लगे जड़े रब्बी गुरमुख ने भगती करन वाले ने अचिंत काम करे प्रभ तिन के, उन्हां दे जड़े कार विहार ने जीवन दे ओ सतगुरु परमात्मा तू चिंता तो रहत होके, भाव रब्बी बंदगी वाला चिंता तो मुक्त है, ते उन्हां दे कारज ने जड़े आप ही कर दे, ता करके क्योंकि जिन हर का नाम प्यारा, जिन्हां नू हरि परमेश्वर वाहिगुरु परमात्मा दा नाम प्यारा लगदा है उन्हां दे कारज सवारदा है।
गुर प्रसाद सदा मन वसिया सब काज सवारण हारा।
गुरु दी कृपा नाल गुर प्रसाद सदा मन वसिया, गुरु दी कृपा दे नाल गुरसिखां दे भगतां दे हिरदे विच सदीव काली परमेश्वर दा नाम वस जांदा है, सब काज सवारण हारा, ते उन्हां दे जीवन दा तू काज सवार दिंदा है।
उन्हां की रीस करे सो विगुचै जिन हर प्रभ है रखवारा।
सतगुरु गुरु अमरदास जी कहन लगे जिन्हां दा रखवाला परमात्मा वाहिगुरु बनदा है उन्हां दी रीस जे कोई मनमुख बंदा करदा है, मनमुख बंदा गुरमुख दी रीस करे, हंसा देख तरंदिया बगां पे आया चाओ, डुब मुए बग बपड़े सिर तल उपर पाओ, जे गुरमुखां दी रीस भगती करन वालियां दी ਜਿਨ੍ਹਾਂ ਦਾ ਰਖਵਾਲਾ ਪਰਮਾਤਮਾ ਵਾਹਿਗੁਰੂ ਬਣਦਾ ਹੈ, ਜੇ ਉਹਨਾਂ ਦੀ ਰੀਸ ਮਨਮੁਖ ਕਰਦਾ ਤੇ ਉਹ ਵਿਗੁੱਚੇ ਖੱਜਲ ਖੁਆਰ ਹੁੰਦਾ ਹੈ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨਮੁਖ ਭਾਉਕ ਮੋਏ ਬਿਲ ਲਾਈ।
ਫਿਰ ਗੁਰੂ ਅਮਰਦਾਸ ਜੀ ਕਹਿੰਦੇ ਨੇ, ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ। ਮਨਮੁਖ ਭੌਂਕ ਮੋਏ ਬਿਲ ਲਾਈ, ਮਨਮੁਖ ਬੰਦੇ ਵਿਅਰਥ ਬੋਲਦੇ ਨੇ ਤੇ ਦਿਨ ਰਾਤ ਬਿਲਕਦੇ ਰਹਿੰਦੇ ਹਨ, ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਮਨਮੁਖ ਬੰਦਾ ਮਨਮੁਖਤਾਈ ਵਾਲੀਆਂ ਗੱਲਾਂ ਕਰ ਕਰਕੇ ਦਿਨ ਰਾਤ ਬਿਲਕਦਾ, ਵਿਅਰਥ ਬੋਲਦਾ। ਪਰ ਗੁਰੂ ਅਮਰਦਾਸ ਜੀ ਕਹਿੰਦੇ, ਭਾਈ ਗੁਰੂ ਦੀ ਕਿਰਪਾ ਤੋਂ ਬਿਨਾਂ ਅੱਜ ਤੱਕ ਕਿਸੇ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਉਹਨ ਕਰ ਪ੍ਰਗਟ ਆਖ ਸੁਣਾਇਆ, ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ। ਤੇ ਮਨਮੁਖ ਬੰਦੇ ਵਿਅਰਥ ਦਾ ਬੋਲ ਕੇ ਬਿਲਕਦੇ ਹਨ।
ਆਵਹਿ ਜਾਵਹਿ ਠਾਉਰ ਨਾ ਪਾਵਹਿ, ਦੁਖ ਮਹਿ ਦੁਖ ਸਮਾਈ।
ਜਿਹੜੇ ਗੁਰੂ ਦੇ ਨਾਮ ਤੋਂ ਟੁੱਟੇ ਹੋਏ ਲੋਕ ਨੇ, ਸਤਿਗੁਰੂ ਕਹਿਣ ਲੱਗੇ ਆਵੇ ਜਾਵੇ, ਉਹ ਆਉਂਦੇ ਨੇ ਜਾਂਦੇ ਨੇ, ਭਾਵ ਜੰਮਦੇ ਨੇ ਮਰਦੇ ਨੇ, ਠੌਰ ਨਾ ਪਾਵੇ, ਉਹਨਾਂ ਅੰਦਰ ਕਦੀ ਟਿਕਾਓ ਨਹੀਂ ਬਣਦਾ। ਦੁੱਖ ਮੈਂ ਦੁੱਖ ਸਮਾਈ, ਸਾਰਾ ਜੀਵਨ ਹੀ ਆਪਣਾ ਦੁੱਖਾਂ ਵਿੱਚ ਹੀ ਵਿਅਰਥ ਗਵਾ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਬਚਨ ਸਮਝਾਇਆ, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਜਿਹੜੇ ਕਦੀ ਪਰਮੇਸ਼ਵਰ ਦਾ ਨਾਮ ਸੁਣਦੇ ਨਹੀਂ, ਕਦੀ ਪਰਮੇਸ਼ਵਰ ਦਾ ਨਾਮ ਜਪਦੇ ਨਹੀਂ, ਗੱਲਾਂ ਕਰਕੇ ਮਨਮੁਖ ਬੰਦੇ ਅਸਮਾਨ ਥੱਲੇ ਲਾਉਂਦੇ ਨੇ। ਸਾਹਿਬ ਕਹਿਣ ਲੱਗੇ, ਭਲਿਆ ਹਰ ਦਾ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਐਸੇ ਲੋਗਣ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਾਤੇ ਸਦਾ ਡਰਾਨੇ ਰਹੀ ਹੈ। ਇਹੋ ਜਿਹੇ ਪੁਰਖਾਂ ਤੋਂ ਦੂਰ ਰਹੋ, ਇਹੋ ਜਿਹੀ ਦੀਆਂ ਸੰਗਤ ਨਾ ਕਰੋ ਮਨਮੁਖਾਂ ਦੀ, ਜਿਹੜੇ ਦਿਨ ਰਾਤ ਆਪ ਨਾ ਦੇ ਚੁਰੂ ਭਰ ਪਾਨੀ, ਤੈ ਨਿੰਦੇ ਜਿਹ ਗੰਗਾ ਆਨੀ। ਆਪ ਮਰਦੇ ਦੇ ਮੁੱਖ ਵਿੱਚ ਪਾਣੀ ਦੀ ਘੁੱਟ ਨਹੀਂ ਪਾ ਸਕਦੇ, ਨਿੰਦਿਆ ਉਹਦੀ ਕਰਨਗੇ ਜਿੱਥੋਂ ਗੰਗਾ ਵਗਦੀ ਹੈ, ਪਾਪ ਭਲੇ ਪੁਰਖ ਦੀ ਨਿੰਦਿਆ ਕਰਨਗੇ। ਸਤਿਗੁਰੂ ਕਹਿਣ ਲੱਗੇ, ਜਿਹੜੇ ਮਨਮੁਖ ਨੇ ਆਵੇ ਜਾਵੇ ਠੌਰ ਨਾ ਪਾਵੇ, ਉਹ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਇਸ ਚੱਕਰ ਵਿੱਚ ਪੈ ਕੇ ਦੁੱਖ ਮੈਂ ਦੁੱਖ ਸਮਾਈ, ਸਾਰਾ ਜੀਵਨ ਆਪਣਾ ਦੁੱਖਾਂ ਵਿੱਚ ਬਤੀਤ ਕਰਕੇ ਗਰਕ ਹੋ ਜਾਂਦੇ ਹਨ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜ ਸਾਚ ਸਮਾਈ।
ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ, ਗੁਰਮੁਖ ਨੇ ਜਿਹੜੇ ਅੰਮ੍ਰਿਤ ਨਾਮ ਦਾ ਰਸ ਪੀਂਦੇ ਨੇ ਤੇ ਅੰਮ੍ਰਿਤ ਨਾਮ ਦਾ ਰਸ ਪੀ ਪੀ ਕੇ ਸਹਿਜੇ ਸਾਚ ਸਮਾਈ, ਉਸ ਸੱਚੇ ਵਾਹਿਗੁਰੂ ਪਰਮੇਸ਼ਵਰ ਵਿੱਚ ਸਮਾ ਜਾਂਦੇ ਹਨ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੈ ਅਧਕਾਈ।
ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਗੁਰੂ ਨੂੰ ਚੇਤੇ ਕਰਨ ਤੋਂ ਬਿਨਾਂ ਜਨਮ ਨਾ ਛੋਡੈ, ਕਦੀ ਜੰਮਣ ਮਰਨ ਦਾ ਗੇੜ ਨਹੀਂ ਮੁੱਕਦਾ। ਸਤਿਗੁਰੂ ਕਹਿਣ ਲੱਗੇ, ਜੇ ਅਨੇਕ ਕਰਮ ਕਰੈ ਅਧਕਾਈ, ਗੁਰੂ ਤੋਂ ਟੁੱਟ ਕੇ ਜੇ ਕੋਈ ਅਨੇਕਈ ਪਖੰਡ ਦੇ ਕਰਮ ਕਰਦਾ ਰਹੇ, ਪਖੰਡ ਦੇ ਕਰਮ ਕਰਕੇ ਜੰਮਣ ਮਰਨ ਦਾ ਕਦੀ ਗੇੜ ਨਹੀਂ ਮੁੱਕਦਾ। ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਭਾਈ ਇਸ ਕਾਰਨ ਹੋਰ ਕਰਮਾਂ ਦੀ ਬਜਾਏ ਗੁਰੂ ਚਰਨਾਂ ਵਿੱਚ ਜੁੜਨਾ ਕਰੋ।
ਵੇਦ ਪੜ੍ਹੈ ਤੈ ਵਾਦ ਵਖਾਣ ਹੈ, ਬਿਨ ਹਰ ਪਤ ਗਵਾਈ।
ਗੁਰੂ ਅਮਰਦਾਸ ਜੀ ਕਹਿਣ ਲੱਗੇ, ਕੁਝ ਲੋਕ ਵੇਦ ਆਦਿਕ ਧਾਰਮਿਕ ਗ੍ਰੰਥ ਪੜ੍ਹ ਕੇ ਵਾਦ ਵਿਖਾਣਾ, ਭਲੇ ਦੀ ਗੱਲ ਕਰਨ ਦੀ ਬਜਾਏ ਵਾਦ ਵਿਵਾਦ ਕਰਦੇ ਨੇ, ਚਰਚਾ ਵਿੱਚ ਪੈ ਕੇ। ਵੇਦ ਪੜ੍ਹੇ ਤੇ ਵਾਦ ਵਿਖਾਣਾ, ਬਿਨ ਹਰ ਪਤ ਗਵਾਈ। ਕਹਿਣ ਲੱਗੇ, ਬਿਨਾਂ ਨਾਮ ਤੋਂ ਕਦੀ ਪਤ ਨਹੀਂ ਬਣਦੀ। ਇਹ ਧਾਰਮਿਕ ਗ੍ਰੰਥ ਪੜ੍ਹ ਕੇ ਕੱਲੀ ਚਰਚਾ ਕਰਨ ਨਾਲ ਪਤ ਨਹੀਂ ਬਣਨੀ, ਪਤ ਬਣਨੀ ਹੈ ਪਰਮੇਸ਼ਵਰ ਦੇ ਨਾਮ ਨਾਲ। ਤਾਂ ਹੀ ਭਗਤ ਕਬੀਰ ਸਾਹਿਬ ਨੇ ਬਾਣੀ ਵਿੱਚ ਕਿਹਾ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਮਾਰੰਗ ਬਾਰਾ। ਤੋ ਸਤਿਗੁਰੂ ਕਹਿਣ ਲੱਗੇ, ਵੇਦ ਪੜ੍ਹੇ ਤੇ ਬਾਦ ਵਿਖਾਣੇ, ਧਾਰਮਿਕ ਗ੍ਰੰਥ ਚਾਰ ਵੇਦ ਆਦਿਕ ਪੜ੍ਹ ਕੇ ਫਿਰ ਵਾਦ ਵਿਵਾਦ ਕਰਦੇ ਨੇ। सतगुरु कहन लगे बिन हर पत गवाई, बिना नाम तो कदी पत बनती नहीं, नाम तो बिना पत गवाई जाती है। गुरु ग्रंथ साहब की बाणी विच एक वचन आंदा है, साहब कहन लगे चार गल्लां मनुख कदी भुलदा नहीं, दो कदी चेता नहीं रखदा। महाराज चार की नहीं भुलदा? कहन लगे अज तक खाना नहीं भुलिया, भोजन पदार्थ छकना, प्यास लगे अज तक पानी पीना नहीं भुलिया। तीजा वचन क्या हसना नहीं भुलिया। मनुख जिन्ने कर्म करदा इथों तक पापी बंदा पाप कर्म भी ता करदा मैं खुश रह सका। चौथा वचन क्या? कहन लगे भावे कोई भिखारी बादशाह गरीब अमीर अनपढ़ पढ़िया लिखिया अज तक कोई सोना नहीं भुलिया। चार तू भुलदा नहीं, दो तू चेता नहीं रखदा, ते जे दो चेता ना रखेगा तेरी पत नहीं बननी। पुछो महाराज जी का वचन है खाना पीना हसना सोना विसर गया है मरना, एक मौत चेते नहीं। दूजा शब्द क्या? खसम मिसार खुआरी कीनी। दूजा खसम वाहिगुरु परमात्मा भुलाया होया है, ते परमेश्वर दा नाम भुला के पल्ले खजल खुआरी पैंदी है। खसम विसार खुआरी कीनी त्रिग जीवन नहीं रहना, प्राणी एको नाम ते आवो अपनी पत सेती कर जावो। एक परमेश्वर दे नाम नू ते आया करो, नाम दी बदौलत ही परमेश्वर दे कर पत बनदी है।
सच्चा सतगुर साची जिस बाणी ਭਜ ਛੂਟ ਹੈ ਗੁਰ ਸਰਣਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੇ ਭਾਈ ਉਹ ਸੱਚਾ ਸਤਿਗੁਰੂ ਜਿਹੜਾ ਹੈ ਜਿਸ ਦੀ ਅੰਮ੍ਰਿਤ ਬਾਣੀ ਸੱਚੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਧੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਿਸ ਗੁਰੂ ਦੀ ਅੰਮ੍ਰਿਤ ਬਾਣੀ ਸੱਚੀ ਹੈ, ਕਹਿਣ ਲੱਗੇ ਭਜ ਛੂਟੇ ਗੁਰ ਸਰਨਾਈ, ਉਸ ਗੁਰੂ ਦੀ ਸ਼ਰਨ ਵਿੱਚ ਪਾਓ ਤੇ ਭੱਜ ਕੇ ਪਾਓ। ਭੱਜ ਕੇ ਦਾ ਭਾਵ ਦੌੜ ਕੇ ਗੁਰੂ ਦੇ ਚਰਨ ਸ਼ਰਨ ਵਿੱਚ ਆਓ, ਤੇ ਗੁਰੂ ਦੀ ਸ਼ਰਨ ਵਿੱਚ ਪੈਣ ਦੇ ਨਾਲ ਤੁਹਾਡਾ ਵਿਕਾਰਾਂ ਤੋਂ ਵਿਅਰਥ ਦਾ ਇਹ ਜਿਹੜਾ ਫਜ਼ੂਲ ਤੁਹਾਡਾ ਜੀਵਨ ਵਿਅਰਥ ਗਵਾਈ ਜਾ ਰਹੇ ਹੋ, ਵਿਕਾਰਾਂ ਤੋਂ ਖਹਿੜਾ ਛੁੱਟ ਜਾਏਗਾ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ।
ਅਖੀਰ ਤੇ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਵਸ ਗਿਆ ਉਹ ਪਰਮੇਸ਼ਵਰ ਦੇ ਦਰ ਸੱਚੇ ਹੋ ਗਏ, ਉਹ ਸੱਚੇ ਬਣਜਾਰੇ ਨੇ ਤੇ ਸਚਿਆਰ ਹੋ ਗਏ ਹਨ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ।
ਜਿੰਨਾ ਨਾਮ ਜਪਿਆ ਉਹਨਾਂ ਦੀ ਸੋਭਾ ਜੁਗ ਜੁਗ ਹੁੰਦੀ ਹੈ, ਕੋਈ ਨਾ ਮੇਟਣ ਹਾਰਾ, ਉਹਨਾਂ ਦੀ ਸੋਭਾ ਕਦੀ ਮਿਟਦੀ ਨਹੀਂ, ਕੋਈ ਵੀ ਮੇਟ ਨਹੀਂ ਸਕਦਾ ਹੈ।
ਨਾਨਕ ਤਿੰਨ ਕੈ ਸਤ ਬਲਿਹਾਰ ਜਿਨ ਹਾਰ ਰੱਖਿਆ ਔਰ ਧਾਰਾ।
ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਨਾਨਕ ਤਿੰਨ ਕੈ ਸਤ ਬਲਿਹਾਰ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਨ ਹਰ ਰੱਖਿਆ ਔਰ ਧਾਰਾ। ਔਰ ਧਾਰਾ ਔਰ ਦਾ ਅਰਥ ਹੁੰਦਾ ਹਿਰਦਾ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਵਰ ਦੇ ਨਾਮ ਨੂੰ ਟਿਕਾ ਕੇ ਰੱਖਿਆ ਹੈ। ਆਪਾਂ ਪੜ੍ਹਦੇ ਹਾਂ ਅੰਮ੍ਰਿਤ ਬਾਣੀ ਅੰਦਰ, ਮਹਾਰਾਜ ਕਹਿਣਗੇ ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ ਤਿੰਨਾ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ ਤਿੰਨਾ ਕਹਿ ਹੋ ਸਾਧ ਕੁਰਬਾਨੇ ਜਾਓ। ਸਾਡੀ ਕੌਮ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਗੁਰੂ ਚਰਨਾਂ ਵਿੱਚ ਜੁੜੀਏ ਭਲਾ ਹੈ। ਦਸਮ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਇੱਕ ਵਾਰੀ ਹੱਥ ਵਿੱਚ ਪੱਥਰ ਦਾ ਟੁਕੜਾ ਲੈ ਕੇ ਤੁਰੇ ਜਾ ਰਹੇ ਸਨ, ਪਾਣੀ ਆਇਆ ਤੇ ਹਜ਼ੂਰ ਨੇ ਹੱਥ ਵਿੱਚੋਂ ਪੱਥਰ ਦਾ ਟੁਕੜਾ ਛੱਡ ਦਿੱਤਾ, ਉਹ ਪਾਣੀ ਵਿੱਚ ਡੁੱਬ ਗਿਆ। ਸਿੱਖਾਂ ਨੂੰ ਪੁੱਛਿਆ ਭਲਿਓ ਸਾਡੇ ਹੱਥ ਵਿੱਚੋਂ ਪੱਥਰ ਛੁੱਟਿਆ ਡੁੱਬ ਕਿਉਂ ਗਿਆ? ਕਿਸੇ ਕਿਹਾ ਪੱਥਰ ਭਾਰਾ ਹੈ, ਕਿਸੇ ਕਿਹਾ ਮਹਾਰਾਜ ਲੱਕੜ ਤਰਦੀ ਹੈ ਪੱਥਰ ਡੁੱਬਦਾ। ਪਿਆਰੇ ਦਇਆ ਸਿੰਘ ਨੂੰ ਆਵਾਜ਼ ਮਾਰੀ ਜਿਹਨੇ ਪਹਿਲੀ ਆਵਾਜ਼ ਤੇ ਸੀਸ ਭੇਟ ਕੀਤਾ ਸੀ। ਕਹਿਣ ਲੱਗੇ ਪਿਆਰੇ ਦਇਆ ਸਿੰਘ ਜੀ ਸਾਡੇ ਹੱਥ ਚੋਂ ਪੱਥਰ ਛੁੱਟਿਆ ਡੁੱਬ ਕਿਉਂ ਗਿਆ? ਉਹਨਾਂ ਹੱਥ ਜੋੜ ਕੇ ਕਿਹਾ ਸਤਿਗੁਰੂ ਤੇਰੇ ਚਰਨਾਂ ਵਿੱਚ ਰਹਿ ਕੇ ਇੰਨਾ ਕੁ ਸਿੱਖਿਆ ਮਿਲੀ ਹੈ, ਪਤਾ ਲੱਗਿਆ ਹੈ ਜਿਹੜੀ ਵਸਤੂ ਤੁਹਾਡੇ ਹੱਥ ਵਿੱਚੋਂ ਛੁੱਟ ਜਾਏ ਉਹ ਡੁੱਬ ਜਾਂਦੀ ਹੈ। ਯਾਦ ਰੱਖਣ ਦੀ ਲੋੜ ਹੈ ਸਾਡੀ ਕੌਮ ਨੂੰ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪੱਲਾ ਪਕੜ ਕੇ ਰੱਖਾਂਗੇ ਸਾਨੂੰ ਚਾਹ ਕੇ ਵੀ ਕੋਈ ਮਾਈ ਕਾ ਲਾਲ ਡੋਬ ਨਹੀਂ ਸਕਦਾ। ਜੇ ਅਸੀਂ ਗੁਰੂ ਦਾ ਪੱਲਾ ਛੱਡਾਂਗੇ, ਭਾਵ ਅੰਮ੍ਰਿਤ ਬਾਣੀ ਦਾ, ਅੰਮ੍ਰਿਤ ਵੇਲੇ ਦਾ, ਅੰਮ੍ਰਿਤ ਦੀ ਦਾਤ ਦਾ ਪੱਲਾ ਛੱਡਾਂਗੇ, ਫਿਰ ਸਾਨੂੰ ਕੋਈ ਡੁੱਬਣੋਂ ਬਚਾ ਨਹੀਂ ਸਕਦਾ। ਇਸ ਕਾਰਨ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ ਉਹਨਾਂ ਤੋਂ ਮੈਂ ਵਾਰ ਵਾਰ ਕੁਰਬਾਨ ਜਾਂਦਾ। ਨਾਨਕ ਤਿਨਕੈ ਸਦ ਬਲਿਹਾਰੈ ਜਿਨ ਹਰ ਰਾਖਿਆ ਉਰਤਾਰਾ, ਉਹਨਾਂ ਤੋਂ ਵਾਰ ਵਾਰ ਕੁਰਬਾਨ ਜਾਂਦਾ। ਸਹਿਬ ਰਹਿਮਤ ਕਰੇ, ਇੱਥੋਂ ਤੱਕ ਇਹ ਅੱਜ ਦਾ ਅੰਮ੍ਰਿਤ ਵੇਲੇ ਹਜ਼ੂਰ ਦਾ ਬਖਸ਼ਿਆ ਹੋਇਆ ਪਾਵਨ ਹੁਕਮ ਸੀ। ਸਹਿਬ ਦੀ ਕਿਰਪਾ ਨਾਲ ਆਪਾਂ ਵਿਚਾਰਿਆ, ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਨੇ। ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਬੜੇ ਪਿਆਰ ਨਾਲ ਬੈਠ ਕੇ ਵਿਚਾਰਾਂ ਸੁਣੀਆਂ। ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਿੰਘ ਸਾਹਿਬ ਜੀ ਹੁਣਾਂ ਦਾ ਧੰਨਵਾਦ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਨ ਕੁੱਟ ਸ਼ੁਕਰ ਹੈ ਜੀ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰਾਖਿਆ ਉਰ ਧਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।